ਤੁਸੀਂ ਸੁਣ ਰਹੇ ਹੋ ਰੇਡੀਓ KRPA 1110 ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 22 ਅਪ੍ਰੈਲ 10 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਕੱਲ੍ਹ 73 ਟ੍ਰੇਨਾਂ ਰੱਦ, 62 ਦੇ ਰਸਤੇ ਬਦਲੇ। ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੀਂਹ। 13 ਸੂਬਿਆਂ ਵਿੱਚ ਪਾਰਾ 42 ਡਿਗਰੀ ਪਾਰ। ਪੰਜਾਬ ਵਿੱਚ ਫਰੀਦਕੋਟ ਰਿਹਾ ਸਭ ਤੋਂ ਗਰਮ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਵਿੱਚ ਸੁਣਵਾਈ ਅੱਜ। ਮੋਦੀ ਨੇ ਆਖਿਆ ਕਾਂਗਰਸ ਨੂੰ ਮਿਲ ਰਹੀ ਹੈ ਉਸਦੇ ਪਾਪਾਂ ਦੀ ਸਜ਼ਾ। INDIA ਗੱਠਜੋੜ ਨੇ ਆਖਿਆ 400 ਪਾਰ ਦੇ ਨਾਰਾ ਵਿਰੋਧੀ ਧਿਰ ਮੋਦੀ ਦੀ ਫਲਾਪ ਫਿਲਮ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਕਿਹਾ 4 ਸਾਲ ਦਾ ਗ੍ਰੈਜੂਏਸ਼ਨ ਤਾਂ ਸਿੱਧਾ PhD ਕਰ ਸਕੋਗੇ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਬਾਰੇ ਚਰਚਾ। ਪੰਜਾਬ ਅਤੇ ਹੋਰ ਸੂਬਿਆਂ ਦੀਆਂ ਰਹਿੰਦੀਆਂ ਸੀਟਾਂ 'ਤੇ ਅੱਜ ਐਲਾਨੇ ਜਾਣੇ ਉਮੀਦਵਾਰ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਸਾਰੀਆਂ ਦਵਾਈਆਂ ਅਤੇ ਡਾਕਟਰੀ ਸਿੱਖਿਆ ਸਸਤੀ ਕੀਤੀ ਜਾਵੇ। ਹੁਣ ਖਬਰਾਂ ਦੀ ਵਿਸਥਾਰ। ਸ਼ੰਭੂ ਰੇਲਵੇ ਸਟੇਸ਼ਨ ਦੇ ਕੋਲ ਰੇਲ ਟਰੈਕ 'ਤੇ ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਐਤਵਾਰ ਨੂੰ ਫਿਰੋਜ਼ਪੁਰ ਰੇਲ ਮੰਡਲ ਦੀਆਂ 112 ਟ੍ਰੇਨਾਂ ਪ੍ਰਭਾਵਿਤ ਹੋਈਆਂ। 44 ਨੂੰ ਰੱਦ ਕਰਨਾ ਪਿਆ। 62 ਰੇਲਾਂ ਦਾ ਰੂਟ ਬਦਲ ਕੇ ਅੰਬਾਲਾ, ਚੰਡੀਗੜ੍ਹ, ਸਾਹਨੇਵਾਲ ਅਤੇ ਕੁਝ ਰੇਲਾਂ ਨੂੰ ਜਾਖਲ ਲੁਧਿਆਣਾ ਦੇ ਰਸਤੇ ਚਲਾਉਣਾ ਪਿਆ। 3 ਰੇਲਾਂ ਨੂੰ ਸ਼ਾਰਟ ਟਰਮੀਨੇਟ ਅਤੇ 3 ਦਿਨਾਂ ਲਈ ਓਰੀਜਨੇਟ ਕੀਤਾ ਗਿਆ। ਸੀਨੀਅਰ ਡਿਵੀਜ਼ਨਲ ਮੈਨੇਜਰ ਰੇਲਵੇ ਨੇ ਦੱਸਿਆ ਕਿ ਟ੍ਰੇਨਾਂ ਰੱਦ ਹੋਣ ਕਰਕੇ ਫਿਰੋਜ਼ਪੁਰ ਮੰਡਲ ਦੇ ਰੇਲਵੇ ਵੱਲੋਂ ਸ਼ਨੀਵਾਰ ਤੱਕ 3821 ਯਾਤਰੀਆਂ ਦੇ ਟਿਕਟਾਂ ਦਾ 20 ਲੱਖ ਰੁਪਏ ਰਿਫੰਡ ਕੀਤਾ ਜਾ ਚੁੱਕਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਰਵਣ ਸਿੰਘ ਪਧੇਰ ਨੇ ਆਖਿਆ ਕਿ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਅਨੀਸ਼ ਖਟਕੜ, ਨਵਦੀਪ ਸਿੰਘ ਅਤੇ ਗੁਰਕੀਰਤ ਸਿੰਘ ਦੀ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਤਦ ਤੱਕ ਉਹ ਰੇਲ ਟਰੈਕ 'ਤੇ ਧਰਨਾ ਜਾਰੀ ਰੱਖਣਗੇ। ਰੇਲ ਟਰੈਕ 'ਤੇ ਧਰਨੇ ਕਰਕੇ ਸੂਬੇ ਦਾ ਸੈਰ ਸਪਾਟਾ ਵੀ ਪ੍ਰਭਾਵਿਤ ਹੋ ਰਿਹਾ। ਅੰਮ੍ਰਿਤਸਰ ਆਉਣ ਵਾਲੇ ਜ਼ਿਆਦਾਤਰ ਸੈਲਾਨੀਆਂ ਨੇ ਟੈਕਸੀਆਂ ਦੀ ਬੁਕਿੰਗ ਰੱਦ ਕਰਵਾ ਦਿੱਤੀ ਹੈ। ਸੈਲਾਨੀਆਂ ਵੱਲੋਂ ਜਿੰਨੀਆਂ ਵੀ ਟੈਕਸੀਆਂ ਬੁੱਕ ਕਰਾਈਆਂ ਸਾਰੀਆਂ ਬੁਕਿੰਗ ਰੱਦ ਕਰ ਦਿੱਤੀ ਹੈ। ਬਾਰਡਰ 'ਤੇ ਰੀਟਰੀਟ ਸੈਰਮਨੀ ਦੇਖਣ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਅੱਜ ਜੀਂਦ ਵਿੱਚ ਹੋਣ ਵਾਲੀ ਮਹਾਂਪੰਚਾਇਤ ਵਿੱਚ ਫੈਸਲਾ ਲਿਆ ਜਾਏਗਾ। ਭਾਜਪਾ ਨੇਤਾਵਾਂ ਦੀ ਬਹਿਸ ਲਈ ਚੁਣੌਤੀ ਦੇਣ ਦੇ ਪੰਧੇਰ ਨੇ ਆਖਿਆ ਕਿ ਸੁਨੀਲ ਜਾਖੜ ਅਤੇ ਹੋਰ ਭਾਜਪਾ ਨੇਤਾ ਚੰਡੀਗੜ੍ਹ ਵਿੱਚ 23 ਅਪ੍ਰੈਲ ਨੂੰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਉਣ ਅਤੇ ਅਸੀਂ ਵੀ ਉਸ ਵਿੱਚ ਸ਼ਾਮਲ ਹੋਵਾਂਗੇ। ਚੋਣਾਂ ਦੀ ਤਪਸ਼ ਕਾਫੀ ਤਿੱਖੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕਾਂਗਰਸ ਮੰਗਲ ਸੂਤਰ ਤੱਕ ਬਚਨ ਨਹੀਂ ਦੇਵੇਗੀ। ਉੱਧਰ ਮਲਕਰਜਨ ਖੜਗੇ ਨੇ ਮੋੜਵਾਂ ਜਵਾਬ ਦਿੰਦਿਆਂ ਆਖਿਆ ਕਿ ਜਿਨ੍ਹਾਂ ਨੂੰ ਭ੍ਰਿਸ਼ਟ ਆਖਿਆ ਉਹਨਾਂ ਤੋਂ ਚੰਦਾ ਲੈ ਕੇ ਇਹਨਾਂ ਨੇ ਧੰਦਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਕਹਿ ਰਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਹਰੇਕ ਦੀ ਜਾਇਦਾਦ ਦਾ ਸਰਵੇ ਕੀਤਾ ਜਾਏਗਾ। ਉਹਨਾਂ ਆਖਿਆ ਕਿ ਸਾਡੀਆਂ ਮਾਤਾਵਾਂ ਭੈਣਾਂ ਦੇ ਕੋਲ ਸੋਨਾ ਕਿੰਨਾ, ਇਸ ਦੀ ਜਾਂਚ ਹੋਏਗੀ। ਇਹ ਕਹਿੰਦੇ ਆ ਕਿ ਹਿਸਾਬ ਲਾਉਣ ਤੋਂ ਬਾਅਦ ਸਾਰੀ ਜਾਇਦਾਦ ਬਰਾਬਰ ਰੂਪ ਵਿੱਚ ਲੋਕਾਂ ਵਿੱਚ ਵੰਡ ਦੇਵਾਂਗੇ। ਉਹਨਾਂ ਆਖਿਆ ਕਿ ਇਹ ਅਰਬਨ ਨਕਸਲੀਆਂ ਦੀ ਸੋਚ ਹੈ। ਮਾਤਾ ਭੈਣਾਂ ਦਾ ਮੰਗਲ ਸੂਤਰ ਵੀ ਅਸੀਂ ਵੇਚਣ ਨਹੀਂ ਦੇਵਾਂਗੇ। ਮੋਦੀ ਨੇ ਆਖਿਆ ਕਿ ਸਵਾਰਥ ਅਤੇ ਮੌਕਾ ਪ੍ਰਸਤੀ ਵਿੱਚ ਘਿਰੀ ਕਾਂਗਰਸ ਦੇ ਹਾਲਾਤ ਐਸੇ ਹੋ ਗਏ ਕਿ ਪਹਿਲੀ ਵਾਰ ਅਜਿਹਾ ਹੋਏਗਾ ਕਿ ਕਾਂਗਰਸ ਦਾ ਸ਼ਾਹੀ ਪਰਿਵਾਰ ਕਾਂਗਰਸ ਨੂੰ ਹੀ ਵੋਟ ਨਹੀਂ ਦੇਵੇਗਾ। ਦਿੱਲੀ ਵਿੱਚ ਜਿੱਥੇ ਇਹਨਾਂ ਦਾ ਸ਼ਾਹੀ ਪਰਿਵਾਰ ਰਹਿੰਦਾ ਉੱਥੇ ਪਾਰਟੀ ਚੋਣ ਹੀ ਨਹੀਂ ਲੜ ਰਹੀ। ਦੇਸ਼ 2014 ਤੋਂ ਪਹਿਲਾਂ ਦੇ ਹਾਲਾਤ ਨਹੀਂ ਚਾਹੁੰਦਾ। ਉਹਨਾਂ ਆਖਿਆ ਕਿ ਅੱਜ ਐਸੀ ਸਥਿਰ ਸਰਕਾਰ ਜ਼ਰੂਰੀ ਹੈ ਜੋ ਸਰਹੱਦਾਂ ਦੀ ਰਾਖੀ ਕਰ ਸਕੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਵਿੱਚ ਆਖਿਆ ਕਿ ਇੰਡੀਆ ਗੱਠਜੋੜ ਬਿਹਾਰ ਦੇ ਲਾਲਟਨ ਯੁੱਗ ਵਿੱਚ ਲੈ ਜਾਣਾ ਚਾਹੁੰਦਾ, ਜਦਕਿ ਨਿਤੀਸ਼ ਕੁਮਾਰ ਦੇ ਰਾਜ ਵਿੱਚ ਹਰ ਜਗ੍ਹਾ ਚਾਨਣ ਸੀ। ਦੇਸ਼ ਅਤੇ ਬਿਹਾਰ ਵਿਕਾਸ ਵੱਲ ਨਿਰੰਤਰ ਅੱਗੇ ਵੱਧ ਰਹੇ ਨੇ। ਦੂਜੇ ਪਾਸੇ ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਵੀ ਕੇਂਦਰ ਸਰਕਾਰ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਆਖਿਆ ਕਿ ਭਾਜਪਾ ਨੇ ਨੌਕਰੀ ਦੇਣ ਦੀ ਬਜਾਏ ਰੁਜ਼ਗਾਰ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਸਨ ਉਹਨਾਂ ਤੋਂ ਚੰਦਾ ਲੈ ਕੇ ਧੰਦਾ ਕੀਤਾ ਅਤੇ ਹੁਣ ਉਹਨਾਂ ਨੂੰ ਆਪਣੇ ਨਾਲ ਬਿਠਾ ਰਹੇ ਨੇ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿੰਮਤ ਸਰੇਨ ਦੀ ਗ੍ਰਿਫਤਾਰੀ ਖਿਲਾਫ਼ ਐਤਵਾਰ ਨੂੰ ਰਾਂਚੀ ਵਿੱਚ ਇੰਡੀਆ ਗੱਠਜੋੜ ਵੱਲੋਂ ਮਹਾਰੈਲੀ ਆਯੋਜਿਤ ਕੀਤੀ, ਜਿਸ ਵਿੱਚ ਮਲਕਰਜਨ ਖੜਗੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸੰਜੇ ਸਿੰਘ, ਭਗਵੰਤ ਮਾਨ ਸਣੇ ਵਿਰੋਧੀ ਧਿਰ ਦੇ ਕਈ ਹੋਰ ਨੇਤਾ ਸ਼ਾਮਲ ਹੋਏ। ਇਸੇ ਦੌਰਾਨ ਖੜਗੇ ਨੇ ਆਖਿਆ ਕਿ ਇੰਡੀਆ ਸੱਤਾ ਵਿੱਚ ਆਇਆ ਤਾਂ ਨੌਜਵਾਨ ਇਨਸਾਫ, ਮਜ਼ਦੂਰ ਇਨਸਾਫ, ਕਿਸਾਨ ਇਨਸਾਫ ਦੀ ਦਿਸ਼ਾ ਵਿੱਚ ਕੰਮ ਕਰਾਂਗੇ, ਰੁਜ਼ਗਾਰ ਕ੍ਰਾਂਤੀ ਲੈ ਕੇ ਆਵਾਂਗੇ। ਉਹਨਾਂ ਆਖਿਆ ਕਿ ਭਾਜਪਾ ਸੰਵਿਧਾਨ ਖਤਮ ਕਰ ਦੇਵੇਗੀ, ਤੁਸੀਂ ਇਸ ਨੂੰ ਬਚਾਏ ਰੱਖਣਾ ਚਾਹੁੰਦੇ ਹੋ ਤਾਂ ਕਾਂਗਰਸ ਅਤੇ ਉਸਦੇ ਪੰਜੇ ਚੋਣ ਨਿਸ਼ਾਨ ਨੂੰ ਵੋਟ ਦਿਓ। ਕਾਂਗਰਸੀਆਂ ਵਿੱਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਗੁੱਸਾ ਵੱਧਦਾ ਜਾ ਰਿਹਾ ਹੈ। ਉੱਤਰ ਪੱਛਮ ਦਿੱਲੀ ਲੋਕ ਸਭਾ ਸੀਟ ਨੂੰ ਲੈ ਕੇ ਕੱਲ੍ਹ ਮੀਟਿੰਗ ਬੁਲਾਈ ਗਈ, ਫਿਰ ਜੰਮ ਕੇ ਰੌਲਾ ਪਿਆ। ਲੋਕਲ ਨੇਤਾਵਾਂ ਨੇ ਉਦਿਤ ਰਾਜ ਨੂੰ ਟਿਕਟ ਦਿੱਤੇ ਜਾਣ 'ਤੇ ਰੋਸ ਦਾ ਪ੍ਰਗਟਾਵਾ ਕੀਤਾ। ਲੋਕ ਸਭਾ ਚੋਣਾਂ ਵਿੱਚ ਦਿੱਲੀ ਵਿਖੇ 3 ਸੀਟਾਂ 'ਤੇ ਉਮੀਦਵਾਰ ਤੈਅ ਕਰਨ ਵਿੱਚ ਕਾਂਗਰਸ ਹਾਈ ਕਮਾਂਡ 'ਤੇ ਦੇਰੀ ਹੁੰਦੀ ਦਿਸ ਰਹੀ ਹੈ। ਪਹਿਲਾਂ ਤਾਂ ਉਮੀਦਵਾਰ ਦਾ ਨਾਮ ਤੈਅ ਕਰਨ ਵਿੱਚ ਪਾਰਟੀ ਦੀ ਹਾਈ ਕਮਾਂਡ ਨੇ ਲੰਬਾ ਸਮਾਂ ਲਾਇਆ। ਜਦੋਂ ਨਾਮ ਦਾ ਐਲਾਨ ਕੀਤਾ ਤਾਂ ਲੋਕਲ ਨੇਤਾਵਾਂ ਵੱਲੋਂ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੀ 7 ਲੋਕ ਸਭਾ ਪਾਰਲੀਮਾਨੀ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਲਈ ਕਾਂਗਰਸ ਦੀ ਚੋਣ ਕਮੇਟੀ ਦੇ 4 ਨਾਮ 'ਤੇ ਸਥਿਤੀ ਸਪਸ਼ਟ ਕਰ ਦਿੱਤੀ। ਹੁਸ਼ਿਆਰਪੁਰ, ਫਰੀਦਕੋਟ, ਅਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਇਹਨਾਂ ਵਿੱਚ ਸ਼ਾਮਲ ਨੇ, ਜਦਕਿ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਸੀਟਾਂ 'ਤੇ ਆਮ ਰਾਏ ਨਹੀਂ ਬਣ ਸਕੀ। ਕਾਂਗਰਸ 2 ਕਿਸ਼ਤਾਂ ਵਿੱਚ ਆਪਣੀ ਸੂਚੀ ਜਾਰੀ ਕਰੇਗੀ। ਇੱਕ ਸੂਚੀ ਅੱਜ ਆਉਣ ਦੀ ਸੰਭਾਵਨਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਖਡੂਰ ਸਾਹਿਬ ਤੋਂ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਉਮੀਦਵਾਰਾਂ ਦੇ ਨਾਮ ਹੋਣਗੇ। ਅਮਰਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਸਾਹੋਕੇ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਟਿਕਟ 'ਤੇ ਵਿਧਾਨ ਸਭਾ ਚੋਣਾਂ ਲੜੇ ਸਨ। ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸੀਟ 'ਤੇ ਵਿਚਾਰ ਵਟਾਂਦਰਾ ਹੋਇਆ, ਲੇਕਿਨ ਅੰਤਿਮ ਫੈਸਲਾ ਨਹੀਂ ਹੋ ਸਕਿਆ। 6 ਸੀਟਾਂ 'ਤੇ ਕਾਂਗਰਸ ਉਮੀਦਵਾਰ ਉਤਾਰ ਚੁੱਕੀ ਹੈ। ਕਾਂਗਰਸ ਜਲੰਧਰ ਅਤੇ ਪਟਿਆਲਾ ਵਿੱਚ ਵੀ ਬਗਾਵਤ ਚੱਲ ਰਹੀ ਹੈ। ਜਲੰਧਰ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਈ, ਜਦਕਿ ਉਹਨਾਂ ਦੇ ਬੇਟੇ ਵਿਧਾਇਕ ਵਿਕਰਮਜੀਤ ਚੌਧਰੀ ਪਾਰਟੀ ਉਮੀਦਵਾਰ ਚਰਨਜੀਤ ਚੰਨੀ ਦਾ ਸਖ਼ਤ ਵਿਰੋਧ ਕਰ ਰਹੇ ਨੇ। ਬਸਪਾ ਸੁਪਰੀਮੋ ਮਾਇਆਵਤੀ ਨੇ ਆਖਿਆ ਕਿ ਕਾਂਗਰਸ ਲੰਮੇ ਸਮੇਂ ਤੱਕ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਿੱਚ ਰਹੀ ਹੈ, ਪਰੰਤੂ ਉਸਨੇ ਦਲਿਤ ਗਰੀਬਾਂ ਅਤੇ ਘੱਟ ਗਿਣਤੀਆਂ ਦਾ ਕੋਈ ਯੋਗਦਾਨ ਵਿਕਾਸ ਕਰਾਉਣ ਲਈ ਨਹੀਂ ਦਿੱਤਾ। ਉਹਨਾਂ ਆਖਿਆ ਕਿ ਹੁਣ ਭਾਜਪਾ ਕੇਂਦਰ ਅਤੇ ਕਈ ਸੂਬਿਆਂ ਵਿੱਚ ਸੱਤਾ ਵਿੱਚ ਹੈ, ਲੇਕਿਨ ਇਹਨਾਂ ਵਰਗਾਂ ਲਈ ਕਦੇ ਕੋਈ ਕੰਮ ਨਹੀਂ ਕਰ ਰਹੀ। ਭਾਜਪਾ ਸੂਬੇ ਵਿੱਚ ਗਰੀਬੀ, ਮੰਗਿਆਈ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ। ਉਹਨਾਂ ਆਖਿਆ ਕਿ ਭਾਜਪਾ ਆਪਣੀਆਂ ਗਲਤ ਨੀਤੀਆਂ ਚੱਲਦਿਆਂ ਇਸ ਵਾਰ ਸੱਤਾ ਤੋਂ ਬਾਹਰ ਹੋ ਜਾਏਗੀ। ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਦ੍ਰਾਵਿੜ ਦੇ ਪ੍ਰਧਾਨ MK ਸਟਾਲਿਨ ਨੇ ਜਨਤਕ ਪ੍ਰਸਾਰਕ ਦੂਰਦਰਸ਼ਨ ਦੇ ਲੋਗੋ ਨੂੰ ਲਾਲ ਤੋਂ ਨਾਰੰਗੀ ਕੀਤੇ ਜਾਣ ਦੀ ਆਲੋਚਨਾ ਕੀਤੀ। ਸਟਾਲਿਨ ਨੇ ਲੋਕਾਂ ਵਿੱਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਦੇ ਜ਼ਰੀਏ ਇਸ ਦੀ ਆਲੋਚਨਾ ਕਰਦਿਆਂ ਆਖਿਆ ਕਿ ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਭਾਜਪਾ ਹਰ ਚੀਜ਼ ਦਾ ਭਗਵਾਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਆਖਿਆ ਕਿ ਇਹ ਬਦਲਾਅ ਉਸੇ ਦੀ ਸ਼ੁਰੂਆਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਹਿੰਮਤ ਸਰਿੰਨ ਅਤੇ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ, ਲੇਕਿਨ ਉਹਨਾਂ ਦੀ ਸੋਚ ਨੂੰ ਕਿੱਥੇ ਕੈਦ ਕਰੋਗੇ? ਉਹਨਾਂ ਆਖਿਆ ਕਿ ਕਲਪਨਾ ਕਰੋ, ਸਰਿੰਨ ਅਤੇ ਸਰੀਤਾ ਕੇਜਰੀਵਾਲ ਵੱਲੋਂ ਤੁਹਾਨੂੰ ਕਿਹੜੀ ਗੱਲ ਕਹੀ ਜਾ ਰਹੀ ਹੋਏਗੀ? ਉਹਨਾਂ ਆਖਿਆ ਕਿ ਦੋਨੇ ਭੈਣਾਂ ਦੇ ਪਤੀ ਮੁੱਖ ਮੰਤਰੀ ਸਨ, ਮੁੱਖ ਮੰਤਰੀ ਹਨ, ਆਮ ਘਰਾਂ ਵਿੱਚ ਆਉਂਦੇ ਆ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਆਖਿਆ ਕਿ ਇਹਨਾਂ ਨੇ ਲੋਕਾਂ ਨੂੰ ਸਿੱਖਿਆ, ਹਸਪਤਾਲ, ਬਿਜਲੀ ਢਾਂਚੇ ਦੀ ਸਹੂਲਤ ਦੇਣਾ ਚਾਹੁੰਦੇ ਸਨ, ਗਰੀਬੀ ਬੇਰੁਜ਼ਗਾਰੀ ਮਿਟਾਉਣਾ ਚਾਹੁੰਦੇ ਸਨ, ਵੋਟਰਾਂ ਨੂੰ ਮੁਫਤ ਸਫ਼ਰ, ਮੰਗਿਆਈ ਦੇ ਨਾਲ ਨਾਲ ਹਜ਼ਾਰਾਂ ਰੁਪਏ ਦੇਣਾ ਚਾਹੁੰਦੇ ਸਨ। ਉਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ। ਹਿੰਮਤ ਸਿੰਘ ਅਤੇ ਕੇਜਰੀਵਾਲ ਦੀਆਂ ਖਾਲੀ ਕੁਰਸੀਆਂ ਨੂੰ ਦਿਖਾਉਂਦਿਆਂ ਉਹਨਾਂ ਆਖਿਆ ਕਿ ਇਹ 2 ਖਾਲੀ ਕੁਰਸੀਆਂ ਭਾਜਪਾ ਦੀਆਂ ਸਾਰੀਆਂ ਕੁਰਸੀਆਂ ਖਾਲੀ ਕਰਾਉਣਗੀਆਂ। ਮਾਨ ਨੇ ਆਖਿਆ ਕਿ ਇਹਨਾਂ ਨੇ ਕੀ ਸਮਝ ਰੱਖਿਆ, ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ, 140 ਕਰੋੜ ਲੋਕਾਂ ਦਾ ਦੇਸ਼ ਹੈ। ਇਹ ਸਮਝਦੇ ਆ ਕਿ ਅਸੀਂ ਜੇਲ੍ਹ ਵਿੱਚ ਪਾ ਕੇ ਇਹਨਾਂ ਦੀ ਆਵਾਜ਼ ਦਵਾ ਦੇਵਾਂਗੇ, ਪਾਰਟੀ ਖਤਮ ਕਰ ਦੇਵਾਂਗੇ, ਕਿਸੇ ਦਾ MLA ਤੋੜ ਦਿਓ, ਕਿਸੇ ਦਾ MP ਖਰੀਦ ਲਓ, ਕਿਸੇ ਦੇ ਖਾਤੇ ਫਰੀਜ ਕਰ ਦਿਓ, ਸਾਹਮਣੇ ਕੋਈ ਲਾੜੀ ਨਾ ਸਕੇ। ਉਹਨਾਂ ਆਖਿਆ ਕਿ ਸੰਜੇ ਸਿੰਘ ਨੂੰ 6 ਮਹੀਨੇ ਜੇਲ੍ਹ ਵਿੱਚ ਰੱਖਣ ਤੋਂ ਬਾਅਦ ED ਨੇ ਆਖਿਆ ਕਿ ਇਹਨਾਂ ਨੂੰ ਛੱਡ ਦਿਓ, ਕੋਈ ਸਬੂਤ ਨਹੀਂ। ਉਹਨਾਂ ਆਖਿਆ ਕਿ ਐਸੀਆਂ ਹੀ ਗੱਲਾਂ ਹਿੰਮਤ ਅਤੇ ਅਰਵਿੰਦ ਕੇਜਰੀਵਾਲ ਦੇ ਬਾਰੇ ਵਿੱਚ ਵੀ ਇਹ ਕਹਿਣਗੇ। ਹਾਈਕੋਰਟ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲੈਂਡਰਿੰਗ ਮਾਮਲੇ ਵਿੱਚ ED ਵੱਲੋਂ ਜਾਰੀ ਸਮਣਾਂ ਨੂੰ ਚੁਣੌਤੀ ਦੇਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਦਿੱਲੀ ਹਾਈਕੋਰਟ ਵੱਲੋਂ ਕਾਰਵਾਈ 'ਤੇ ਰੋਕ ਲਾਉਣ ਤੋਂ ਇਨਕਾਰ ਕਰਨ 'ਤੇ ED ਨੇ ਇਸ ਮਾਮਲੇ ਵਿੱਚ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਨੇ। ਗਦਰ ਪਾਰਟੀ ਦੇ 111ਵੇਂ ਸਥਾਪਨਾ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮਾਗਮ ਦੌਰਾਨ ਸਾਮਰਾਜੀ ਕਾਰਪੋਰੇਟ ਘਰਾਣੇ ਅਤੇ ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਅਤੇ ਗਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਮੈਂਬਰ ਡਾਕਟਰ ਤੇਜਿੰਦਰ ਵਿਰਦੀ ਵੱਲੋਂ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਇਸ ਦਾ ਰਸਮੀ ਤੌਰ ਦੇ ਉੱਤੇ ਸ਼ੁਰੂਆਤ ਹੋਈ। ਇਸ ਮੌਕੇ 'ਤੇ ਅਪ੍ਰੈਲ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਸਣੇ ਨਾਇਕਾਂ ਦਾ ਜ਼ਿਕਰ ਕੀਤਾ ਗਿਆ। ਮੁੱਖ ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਖੇਤੀ ਖੇਤਰ ਦੇ ਚੁਤਰਫੇ ਸੰਕਟ ਦੇ ਹੱਲ ਲਈ ਠੋਸ ਵਿਧੀ ਦੀ ਲੋੜ ਹੈ। ਉੱਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਕਿ ਭਾਰਤ ਸਰਕਾਰ ਜਾਂ FCI ਵੱਲੋਂ ਜਿਸ ਤਰ੍ਹਾਂ ਕਣਕ ਦੀ ਖਰੀਦ ਦੇ ਮਾਮਲੇ ਵਿੱਚ ਸਖ਼ਤੀ ਨਾਲ ਸਪੈਸੀਫਿਕੇਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ, ਪਰ ਮੌਸਮ ਦੇ ਵਿਗੜਦੇ ਮਜਾਜ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ ਮੁੜ ਵਿਚਾਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਨਿੱਤ ਦਿਨ ਬਦਲਵਾਈ ਰਹਿੰਦੀ ਹੈ, ਕਿਤੇ ਨਾ ਕਿਤੇ ਮੀਂਹ ਪੈ ਜਾਂਦਾ। ਖਰੀਦ ਲਈ ਨਿਯਮ ਬਣਾਏ ਗਏ ਨੇ ਕਿ ਨਮੀ ਦੀ ਮਾਤਰਾ 12 ਤੱਕ ਦੀ ਫਸਲ ਹੀ ਖਰੀਦੀ ਜਾਏ, ਜੇ 12 ਤੋਂ 14 ਤੱਕ ਨਮੀ ਦੀ ਮਾਤਰਾ ਆਉਂਦੀ ਹੈ ਤਾਂ 2 ਰੁਪਏ ਕਿਲੋ ਦੇ ਹਿਸਾਬ ਨਾਲ ਕੱਟ ਲੱਗੇਗਾ। ਜੋ ਨਮੀ ਦੀ ਮਾਤਰਾ 14 ਤੋਂ ਉੱਪਰ ਰਹਿੰਦੀ ਹੈ ਤਾਂ ਫਸਲ ਨਹੀਂ ਖਰੀਦੀ ਜਾਏਗੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇ ਸਰਕਾਰ ਅਜੇ ਫੈਸਲੇ ਕਿਸਾਨ ਮਾਰੂ ਕਰੇਗੀ ਤਾਂ ਕਿਸਾਨਾਂ ਨੂੰ ਮਜਬੂਰੀ ਵੱਸ ਇਸ ਖਿਲਾਫ ਸੜਕਾਂ 'ਤੇ ਆਉਣਾ ਪਏਗਾ। FCI ਦੇ ਖਰੀਦ ਨਿਯਮਾਂ ਸੰਬੰਧੀ ਕੇਂਦਰ ਨਾਲ ਪੰਜਾਬ ਸਰਕਾਰ ਗੱਲ ਕਰੇ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਖਰੀਦ ਕਰੇ ਅਤੇ ਬਾਹਰਲੇ ਮੁਲਕਾਂ ਵਿੱਚ ਵੇਚੇ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬੇ ਅਤੇ UT ਨੂੰ ਗੈਰ ਕਾਨੂੰਨੀ ਢੰਗ ਨਾਲ ਅੰਗ ਬਦਲਣ ਵਾਲੇ ਹਸਪਤਾਲਾਂ ਖਿਲਾਫ਼ ਕਾਰਵਾਈ ਕਰਨ ਲਈ ਆਖਿਆ, ਜਿਸ ਤਹਿਤ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਤੱਕ ਸ਼ਾਮਲ ਨੇ। ਇਹ ਹੁਕਮ ਹਰਿਆਣਾ ਅਤੇ ਰਾਜਸਥਾਨ ਵਿੱਚ ਅੰਗਾਂ ਦੀ ਤਸਕਰੀ ਕਰਨ ਵਾਲੇ ਇੱਕ ਰੈਕਟ ਦੇ ਖੁਲਾਸਾ ਹੋਣ ਦੇ 2 ਹਫ਼ਤਿਆਂ ਮਗਰੋਂ ਦਿੱਤਾ ਗਿਆ, ਜਿਸ ਵਿੱਚ ਬੰਗਲਾਦੇਸ਼ ਦੇ ਵਸਨੀਕ ਸ਼ਾਮਲ ਸਨ। ਦੂਜੇ ਮੁਲਕਾਂ ਦੇ ਨਾਗਰਿਕਾਂ ਦੇ ਅੰਗ ਬਦਲਣ ਵਿੱਚ ਹੋ ਰਹੀਆਂ ਵਪਾਰਕ ਸੌਦਿਆਂ ਸੰਬੰਧੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਡਾਕਟਰ ਗੋਇਲ ਨੇ ਆਖਿਆ ਕਿ ਨਾਟੋ ਦੇ ਧਿਆਨ ਵਿੱਚ ਇਹ ਗੱਲ ਵੀ ਆਈ ਹੈ ਕਿ ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਟ੍ਰਾਂਸਪਲਾਂਟ ਆਪਰੇਸ਼ਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਲੋਕ ਸਭਾ ਚੋਣਾਂ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਡਾਕਟਰਾਂ ਦੇ ਹਿੱਤਾਂ ਅਤੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਆਵਾਜ਼ ਬੁਲੰਦ ਕਰਦਿਆਂ ਹੈਲਥ ਮੈਨੀਫੈਸਟੋ 2024 ਜਾਰੀ ਕਰਕੇ ਦਵਾਈਆਂ ਅਤੇ ਡਾਕਟਰੀ ਸਿੱਖਿਆ ਸਸਤੀ ਕਰਨ ਦੀ ਮੰਗ ਉਠਾਈ ਹੈ। IMA ਦੇ ਪ੍ਰਧਾਨ ਡਾਕਟਰ ਸੁਨੀਲ ਕਟਿਆਲ ਨੇ ਆਖਿਆ ਕਿ ਦਵਾਈਆਂ 'ਤੇ 12-28% GST ਵਸੂਲਿਆ ਜਾ ਰਿਹਾ, ਜਿਸ ਦਾ ਬੋਝ ਮਰੀਜ਼ਾਂ ਦੀ ਜੀਭ 'ਤੇ ਪੈ ਰਿਹਾ ਹੈ। ਸਾਰੀਆਂ ਦਵਾਈਆਂ 'ਤੇ GST 1.5% ਹੋਵੇ। ਨਿੱਜੀ ਮੈਡੀਕਲ ਕਾਲਜਾਂ ਵਿੱਚ ਮਹਿੰਗੀ ਡਾਕਟਰੀ ਸਿੱਖਿਆ ਅਤੇ ਕੈਪਿੰਗ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਇਲਾਜ ਲਈ ਕੈਸ਼ਲੈਸ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰੇ ਤਾਂ ਜੋ ਸਾਰਿਆਂ ਨੂੰ ਫਾਇਦਾ ਮਿਲ ਸਕੇ। ਵਰਤਮਾਨ ਵਿੱਚ ਕੇਵਲ ਜਲੰਧਰ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਦੀ CGS ESI ਸਕੀਮ ਤਹਿਤ ਨਿੱਜੀ ਹਸਪਤਾਲਾਂ ਦੇ ਸਰਕਾਰ 'ਤੇ 250 ਕਰੋੜ ਰੁਪਏ ਬਕਾਇਆ, ਆਯੁਸ਼ਮਾਨ ਤਹਿਤ 55 ਕਰੋੜ ਰੁਪਏ ਬਕਾਇਆ। ਡਾਕਟਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਡਾਕਟਰ ਅਤੇ ਹਸਪਤਾਲਾਂ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਰਾਸ਼ਟਰੀ ਪੱਧਰ 'ਤੇ ਕਾਨੂੰਨ ਬਣ ਕੇ ਲਾਗੂ ਹੋਣਾ ਚਾਹੀਦਾ ਅਤੇ ਹਸਪਤਾਲ ਨੂੰ ਸੁਰੱਖਿਅਤ ਜ਼ੋਨ ਵਿੱਚ ਰੱਖਣਾ ਚਾਹੀਦਾ। ਉਹਨਾਂ ਆਖਿਆ ਕਿ ਦੇਸ਼ ਵਿੱਚ ਸਿਹਤ ਬਜਟ GDP ਦਾ ਕੇਵਲ 2% ਹੀ ਹੈ, ਇਸ ਨੂੰ 5% ਹੀ ਕਰਨਾ ਚਾਹੀਦਾ। ਮਰੀਜ਼ਾਂ ਦੇ ਇਲਾਜ ਦੇ ਖਰਚੇ ਲਈ ਵਿੱਤੀ ਪੈਕੇਜ ਦਿੱਤੇ ਜਾਣ। ਐਂਟੀਬਾਇਓਟਿਕਸ ਤੋਂ ਮਰੀਜ਼ਾਂ 'ਤੇ ਹੁਣ ਦਵਾਈਆਂ ਬੇਅਸਰ ਹੋਣ ਲੱਗ ਪਈਆਂ। ਕੇਂਦਰ ਐਂਟੀਬਾਇਓਟਿਕਸ ਨੀਤੀ ਲਿਆਵੇ, ਡਾਕਟਰਾਂ ਦੀ ਲਿਖੀ ਪਰਚੀ 'ਤੇ ਹੀ ਮਰੀਜ਼ ਨੂੰ ਦਵਾਈ ਮਿਲੇ। ਇੰਡੀਅਨ ਮੈਡੀਕਲ ਸਰਵਿਸ ਦੀ ਪ੍ਰੀਖਿਆ ਹੋਣੀ ਚਾਹੀਦੀ ਹੈ, ਇਸ ਵਿੱਚ ਕੁਸ਼ਲ ਡਾਕਟਰਾਂ ਦੀ ਸਿਹਤ ਸੰਬੰਧੀ ਨੀਤੀਆਂ ਵਿੱਚ ਸ਼ਾਮਲ ਕੀਤਾ ਜਾਵੇ। ਦਵਾਈਆਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਉਹਨਾਂ ਦੇ ਰੇਟ ਵੀ ਘੱਟ ਕੀਤੇ ਜਾਣ। ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਜਲੰਧਰ ਸੰਸਦੀ ਸੀਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ KP ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ। ਕੱਲ੍ਹ ਇਸ ਸਮੇਂ ਚਰਚਾ ਤੇਜ਼ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਸੀਟ ਤੋਂ ਉਮੀਦਵਾਰ ਦੇ ਰੂਪ ਦੇ ਵਿੱਚ KP ਦਾ ਨਾਮ ਸਾਹਮਣੇ ਆਇਆ। KP ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾ ਨੂੰ ਲੈ ਕੇ ਕਾਂਗਰਸ ਆਗੂ ਵੀ ਸਰਗਰਮ ਹੋ ਗਏ ਅਤੇ ਦੇਰ ਰਾਤ ਤੱਕ ਉਹਨਾਂ ਨੂੰ ਮਨਾਉਣ ਦਾ ਯਤਨ ਕਰਦੇ ਰਹੇ। ਯੂਨੀਵਰਸਿਟੀ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ JRF ਲਈ ਹੋਣ ਵਾਲੇ UGC ਨੈੱਟ ਜੂਨ 2024 ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। UGC ਦੇ ਚੇਅਰਮੈਨ ਪ੍ਰੋਫੈਸਰ M ਜਗਦੀਸ਼ ਕੁਮਾਰ ਨੇ ਆਖਿਆ ਕਿ 4 ਸਾਲ ਦੀ ਬੈਚਲਰ ਡਿਗਰੀ ਕਰ ਰਹੇ ਜਿਹੜੇ ਵਿਦਿਆਰਥੀ ਹੁਣ 8ਵੇਂ ਸਮੈਸਟਰ ਵਿੱਚ ਨੇ, ਉਹ ਹੁਣ ਸਿੱਧੇ PhD ਲਈ ਅਰਜ਼ੀ ਦੇ ਸਕਦੇ ਆ। ਇਸ ਲਈ ਕੁੱਲ 75% ਅੰਕ ਜਾਂ ਇਸ ਦੇ ਬਰਾਬਰ ਗ੍ਰੇਡ ਹੋਣਾ ਜ਼ਰੂਰੀ ਹੈ। 16 ਜੂਨ ਨੂੰ UGC NET ਐਗਜ਼ਾਮ ਹੈ। ਅਜੇ ਉਮੀਦਵਾਰ ਜਿਸ ਵਿਸ਼ੇ ਵਿੱਚ PhD ਕਰਨਾ ਚਾਹੁਣ ਉਸ ਲਈ ਪੇਪਰ ਦੇ ਸਕਦੇ ਆ, ਚਾਹੇ ਉਹਨਾਂ ਨੇ ਕਿਸੇ ਵੀ ਸਬਜੈਕਟ ਵਿੱਚ 4 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ। SC ST OBC ਦਿਵਿਆਂਗ ਆਰਥਿਕ ਰੂਪ ਵਿੱਚ ਕਮਜ਼ੋਰ ਲੋਕ ਅਤੇ ਹੋਰ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ 5% ਦੇ ਅੰਕ ਜਾਂ ਇਸ ਦੇ ਬਰਾਬਰ ਗ੍ਰੇਡ ਦੀ ਛੂਟ ਦਿੱਤੀ ਜਾ ਸਕਦੀ ਹੈ। 2024-25 ਵਿੱਚ ਯੂਨੀਵਰਸਿਟੀ ਦੇ ਕੋਲ ਇਹ ਮੌਕਾ ਹੋਏਗਾ ਕਿ ਉਹ NET ਸਕੋਰ ਦੇ ਆਧਾਰ 'ਤੇ PhD ਵਿੱਚ ਐਡਮਿਸ਼ਨ ਦੇਣ। UGC ਨੇ 3 ਕੈਟਾਗਰੀ ਬਣਾਈ ਹੈ। ਪਹਿਲੀ ਕੈਟਾਗਰੀ ਵਿੱਚ ਉਹ ਵਿਦਿਆਰਥੀ ਹੋਣਗੇ ਜੋ PhD ਵਿੱਚ ਐਡਮਿਸ਼ਨ JRF ਅਤੇ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਲਈ ਐਲੀਜੀਬਲ ਹੋਣਗੇ। ਦੂਜੀ ਕੈਟਾਗਰੀ ਵਿੱਚ ਉਹ ਉਮੀਦਵਾਰ ਹੋਣਗੇ ਜੋ PhD ਵਿੱਚ ਐਡਮਿਸ਼ਨ ਅਤੇ ਅਸਿਸਟੈਂਟ ਪ੍ਰੋਫੈਸਰ ਦੇ ਰੂਪ ਵਿੱਚ ਨਿਯੁਕਤੀ ਲਈ ਐਲੀਜੀਬਲ ਹੋਣਗੇ ਅਤੇ ਤੀਜੀ ਕੈਟਾਗਰੀ ਵਿੱਚ ਉਹ ਉਮੀਦਵਾਰ ਜੋ ਸਿਰਫ PhD ਵਿੱਚ ਦਾਖਲੇ ਲਈ ਐਲੀਜੀਬਲ ਹੋਣਗੇ। ਦੂਜੀ ਅਤੇ ਤੀਜੀ ਕੈਟਾਗਰੀ ਵਿੱਚ ਨੈੱਟ ਕੁਆਲੀਫਾਈ ਵਿਦਿਆਰਥੀਆਂ ਨੂੰ ਨੈੱਟ ਸਕੋਰ ਦੇ ਆਧਾਰ ਇੰਟਰਵਿਊ ਦੇ ਆਧਾਰ 'ਤੇ ਦਾਖਲਾ ਮਿਲੇਗਾ। ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਧਿਆਨ ਵਿੱਚ ਰੱਖਦਿਆਂ UGC ਸਿੰਗਲ ਨੈਸ਼ਨਲ ਐਂਟਰੈਂਸ ਟੈਸਟ 'ਤੇ ਫੋਕਸ ਕਰ ਰਿਹਾ ਹੈ। UGC NEET ਸਾਲ ਵਿੱਚ 2 ਵਾਰ ਹੋਣ ਤੋਂ ਪ੍ਰੀਖਿਆਰਥੀਆਂ ਦੇ ਕੋਲ 2 ਮੌਕੇ ਹੋਣਗੇ। ਨੈੱਟ ਪ੍ਰੀਖਿਆ ਵਿੱਚ ਹਾਸਲ ਕੀਤਾ ਗਿਆ ਸਕੋਰ PhD ਦਾਖਲੇ ਲਈ 1 ਸਾਲ ਤੱਕ ਵੈਲਿਡ ਰਹੇਗਾ। UGC NET ਦੇ ਸਿਲੇਬਸ ਵਿੱਚ ਵੀ UGC NET ਦੇ ਸਿਲੇਬਸ ਵਿੱਚ ਬਦਲਾਅ ਦੀ ਵੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।